ਗੁਰਨਾਮ ਸਿੰਘ ਸੈਣੀ ਜੀ, SBS ਪੰਜਾਬੀ ਪ੍ਰੋਗਰਾਮ ਵਿੱਚ ਇੱਕ ਵਾਰ ਫੇਰ ਤੁਹਾਡਾ ਬੜਾ ਹੀ ਗੂੜਾ ਸਵਾਗਤ ਹੈ।
ਹਾਂਜੀ, ਮੇਰਾ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਾਰੇ ਸਰੋਤਿਆਂ ਨੂੰ, ਔਰ ਮੈਨੂੰ ਬਹੁਤ ਖੁਸ਼ੀ ਹੋਈ ਦੁਬਾਰਾ ਇੱਥੇ ਆ ਕੇ ਔਰ ਤੁਹਾਡੇ ਨਾਲ ਗੱਲ ਕਰਕੇ।
ਜੀ, ਪਿਛਲੀ ਵਾਰ ਵੀ ਅਸੀਂ ਖੁਲਾਸੇ ਨਾਲ ਗੱਲਬਾਤ ਕੀਤੀ ਸੀ ਆਯੁਰਵੇਦ ਬਾਰੇ, ਪਰ ਹੋ ਸਕਦਾ ਹੈ ਕੁਝ ਸਰੋਤਿਆਂ ਨੇ ਉਹ ਗੱਲਬਾਤ ਨਾ ਸੁਣੀ ਹੋਵੇ ਜਾਂ ਉਹ ਗੱਲਬਾਤ ਚੇਤਾ ਨਾ ਹੋਵੇ। ਸੋ ਸ਼ੁਰੂਆਤੀ ਸਵਾਲ ਤੇ ਮੇਰਾ ਉਹੀ ਹੋਵੇਗਾ ਆਯੁਰਵੇਦ ਬਾਰੇ। ਦੇਖੋ, ਕਈ ਆਲੋਚਕ ਵੀ ਹੋਣਗੇ ਜੋ ਕਹਿਣਗੇ ਕਿ ਬੜੀ ਪੁਰਾਤਨ ਚੀਜ਼ ਹੈ, ਇਹ ਤਾਂ ਪੁਰਾਣੀਆਂ ਗੱਲਾਂ ਨੇ, ਇਹਨੂੰ ਛੱਡੋ। ਤੇ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹੋਗੇ ਕਿ ਆਯੁਰਵੇਦ ਦੇ ਕੀ ਗੁਣ ਹਨ ਕਿ ਅੱਜ ਦੀ ਦੁਨੀਆਂ ਵਿੱਚ ਵੀ ਇਹ ਜ਼ਰੂਰੀ ਹੈ?
ਹਾਂਜੀ, ਆਯੁਰਵੇਦ ਜ਼ਰੂਰ ਬਹੁਤ ਪੁਰਾਣਾ ਹੈਗਾ। ਇਹਦੀ ਰਚਨਾ 5 ਤੋਂ ਕੋਈ ਕਿਤਾਬਾਂ ਕਹਿੰਦੀਆਂ ਕਿ 5000 ਸਾਲ ਪਹਿਲੇ ਹੋਈ ਸੀ, ਔਰ ਕੋਈ ਗ੍ਰੰਥ ਕਹਿੰਦੇ ਕਿ 8000 ਪਹਿਲੇ ਹੋਏ ਸੀਗੇ। ਲੇਕਿਨ ਸੋਚਣ ਵਾਲੀ ਗੱਲ ਇਹ ਆ ਕਿ ਇਹ ਹਜੇ ਵੀ ਪ੍ਰੈਕਟਿਸ 'ਚ ਹੈਗਾ। 80% ਲੋਕ ਹਜੇ ਵੀ ਇੰਡੀਆ 'ਚ ਕਿਸੇ ਨਾ ਕਿਸੇ ਰੂਪ 'ਚ ਆਯੁਰਵੇਦ ਨੂੰ ਰੋਜ਼ ਅਪਣਾਉਂਦੇ ਆ, ਹੋਰ ਇਹ ਬਾਹਰ ਵਿਦੇਸ਼ਾਂ 'ਚ ਵੀ ਬਹੁਤ ਹੀ ਜ਼ਿਆਦਾ ਪੋਪੂਲਰ ਹੋ ਰਿਹਾ ਹੈਗਾ। ਤਾਂ ਇਹ ਜੇ 5000 ਸਾਲ ਤੋਂ ਐਗਜ਼ਿਸਟ ਕਰ ਰਿਹਾ, ਇਹਦਾ ਮਤਲਬ ਇਹ ਕਿਹਾ ਜਾ ਸਕਦਾ ਕਿ ਇਹ 'ਚ ਕੁਛ ਕਾਬਲੀਅਤ ਹੈਗੀ ਆ, ਜਿਹਦੇ ਕਰਕੇ ਹਜੇ ਵੀ ਇਹ ਲੋਕਾਂ 'ਚ ਪੋਪੂਲਰ ਹੋ ਰਿਹਾ ਹੈਗਾ ਇੰਡੀਆ ਤੋਂ ਬਾਹਰ ਵੀ।
ਤੇ ਅਗਰ ਮੈਂ ਆਯੁਰਵੇਦ ਦੀ ਪਰਿਭਾਸ਼ਾ ਕਵਾਂ ਕਿ ਡਿਫਾਈਨ ਆਯੁਰਵੇਦ, ਕੀ ਸਿਰਫ ਇਹ ਜੜੀ ਬੂਟੀਆਂ ਦੀ ਗੱਲ ਹੈ? ਕੀ ਕਹੋਗੇ ਤੁਸੀਂ, ਮੁੱਖ ਤੌਰ ਤੇ ਆਯੁਰਵੇਦ ਇੱਕ ਕਲਾ ਹੈ, ਕੋਈ ਵਿਗਿਆਨ ਹੈ, ਕੀ ਹੈ?
ਦੇਖੋ, ਆਯੁਰਵੇਦ ਆਪ ਹੀ ਇਹ ਵਰਡ ਦੋ ਅੱਖਰਾਂ ਤੋਂ ਮਿਲ ਕੇ ਬਣਿਆ ਹੈਗਾ। ਇੱਕ ਹੈਗਾ ਆਯੁਰ, ਦੂਜਾ ਹੈਗਾ ਵੇਦ। ਆਯੁਰ ਦਾ ਮਤਲਬ ਹੁੰਦਾ ਜੀਵਨ, ਲਾਈਫ, ਔਰ ਵੇਦ ਦਾ ਮਤਲਬ ਹੁੰਦਾ ਸਾਇੰਸ। ਤਾਂ ਮੋਟੇ ਮੋਟੇ ਤੌਰ ਤੇ ਆਯੁਰਵੇਦ ਨੂੰ ਕਿਹਾ ਜਾਂਦਾ ਕਿ ਇਹ ਸਾਇੰਸ ਹੈਗੀ ਆ ਜੋ ਸਾਡੇ ਜੀਵਨ ਬਾਰੇ ਸਾਨੂੰ ਦੱਸਦੀ ਆ ਕਿ ਕਿੱਦਾਂ ਆਪਾਂ ਸਵਸਥ ਰਹਿਣਾ ਹੈਗਾ, ਹੋਰ ਜੇ ਸਾਨੂੰ ਕੋਈ ਬਿਮਾਰੀ ਹੋ ਗਈ ਤਾਂ ਕਿੱਦਾਂ ਆਪਾਂ ਉਸ ਤੋਂ ਛੁਟਕਾਰਾ ਪਾਣਾ। ਤਾਂ ਇਹ ਆਯੁਰਵੇਦ ਵਰਡ ਦਾ ਮਤਲਬ ਹੈਗਾ।
ਤੇ ਤੁਹਾਡੇ ਹਿਸਾਬ ਨਾਲ ਇਹ ਵਿਗਿਆਨ ਹੈ?
ਇਹ ਪੂਰਾ ਕੰਪਲੀਟ ਹੈਲਥ ਸਾਇੰਸ ਹੈਗੀ ਆ। ਤਾਂ ਇਹ ਪਹਿਲੀ ਹੈਲਥ ਸਾਇੰਸ ਆ ਜੋ ਮਨੁੱਖ ਨੂੰ ਪਤਾ ਹੈਗੀ ਆ ਕਿਤਾਬਾਂ ਚ। ਪਹਿਲੇ ਇਹ ਕੇਲੇ ਦੇ ਪੱਤਿਆਂ ਚ ਸੰਸਕ੍ਰਿਤ ਚ ਸ਼ਲੋਕ ਲਿਖੇ ਜਾਂਦੇ ਸੀਗੇ। ਤਾਂ ਕਮ ਸੇ ਕਮ 1500 ਜੜੀ ਬੂਟੀਆਂ ਦੇ ਬਾਰੇ ਦੱਸਿਆ ਗਿਆ, ਲਿਖਿਆ ਗਿਆ ਕਿੱਦਾਂ ਕੰਮ ਕਰਦੀ ਆ, ਹੋਰ ਇੰਨੇ ਹੀ 10000 ਦਵਾਈਆਂ ਕਿੱਦਾਂ ਬਣਾਈ ਜਾਂਦੀਆਂ ਜੜੀ ਬੂਟੀਆਂ ਤੋਂ। ਤਾਂ ਇੱਕ ਇੱਕ ਬਿਮਾਰੀ ਦਾ ਪੂਰਾ ਡਿਟੇਲ ਚ ਵਰਣਨ ਕੀਤਾ ਹੈਗਾ। ਤਾਂ ਕਿਹੜੀ ਦਵਾਈ ਪਹਿਲਾਂ ਉਹਨਾਂ ਦਾ ਡਾਇਗਨੋਸ ਕਿੱਦਾਂ ਕਰਨਾ, ਕਿਹੜੀ ਦਵਾਈ ਯੂਜ਼ ਕਰਨੀ, ਕਿਹੜੀ ਦਵਾਈ ਕਿਸ ਰੂਪ ਚ ਯੂਜ਼ ਕਰਨੀ ਆ, ਇਹਦਾ ਪੂਰਾ ਡਿਟੇਲ ਚ ਵਰਣਨ ਕੀਤਾ ਹੈਗਾ।
ਠੀਕ ਹੈ ਜੀ। ਅੱਛਾ ਗੁਰਨਾਮ ਜੀ, ਹੁਣ ਇੰਡੀਆ ਵਿੱਚ ਬਹੁਤ ਸਾਰੇ ਆਯੁਰਵੇਦ ਪ੍ਰੈਕਟਿਸ਼ਨਰਸ ਹੈਗੇ ਨੇ, ਤੇ ਇੱਥੇ ਆਸਟ੍ਰੇਲੀਆ ਵਿੱਚ ਵੀ ਹੁਣ ਅਸੀਂ ਕਾਫੀ ਪੱਧਰ ਤੇ ਵੇਖ ਰਹੇ ਹਾਂ, ਤੁਸੀਂ ਵੀ ਹੈਗੇ ਹੋ ਤੇ ਤੁਹਾਡੇ ਵਰਗੇ ਹੋਰ। ਹੁਣ ਅਗਰ ਆਸਟ੍ਰੇਲੀਆ ਵਰਗੇ ਮੁਲਕ ਵਿੱਚ ਆਯੁਰਵੇਦ ਨੂੰ ਪ੍ਰਮਾਣਤਾ ਮਿਲੀ ਹੋਈ ਹੈ, ਕੀ ਮਾਪਦੰਡ ਵੱਖਰੇ ਹਨ ਇੰਡੀਆ ਦੇ ਆਯੁਰਵੇਦ ਸਪੈਸ਼ਲਿਸਟ ਤੋਂ?
ਹਾਂਜੀ, ਇੱਥੇ ਮਾਪਦੰਡ ਵੱਖਰੇ ਹੈਗੇ ਆ। ਸਾਡੇ ਕੋਲ ਆਪਣੀ ਇੱਕ ਲਿਮਿਟੇਸ਼ਨ ਹੈਗੀ ਆ ਇੱਥੇ ਪ੍ਰੈਕਟਿਸ ਕਰਨ ਵਾਸਤੇ। ਸਾਡੀ ਇੱਕ ਇੱਥੇ ਐਸੋਸੀਏਸ਼ਨ ਆ, ਉਸ ਤੋਂ AAA ਕਹਿੰਦੇ ਆ ਉਹਨੂੰ, ਉਹ ਐਸੋਸੀਏਸ਼ਨ ਦੇ ਆਪਣੇ ਇੱਕ ਮਾਪਦੰਡ ਹੈਗੇ ਆ, ਪ੍ਰੋਟੋਕੋਲਸ ਜਾਂ ਆਪਣੀ ਉਹਨਾਂ ਦੀ ਟਰਮਸ ਐਂਡ ਕੰਡੀਸ਼ਨਸ ਆ। ਜੋ ਵੀ ਆਯੁਰਵੇਦਿਕ ਡਾਕਟਰ ਰਜਿਸਟਰਡ ਹੁੰਦੇ ਆ, ਸਭ ਤੋਂ ਪਹਿਲੇ ਤਾਂ ਇੱਥੇ ਦੀ ਵੀਟਾ ਅਸੈਸ, ਉਹਨਾਂ ਦੀ ਡਿਗਰੀ ਅਸੈਸ ਕਰਦੀ ਆ, ਤਾਂ ਉਹਦੇ ਬਾਅਦ ਸਾਨੂੰ ਰਜਿਸਟ੍ਰੇਸ਼ਨ ਮਿਲਦੀ ਆ। ਫਿਰ ਸਾਨੂੰ ਦੱਸਿਆ ਜਾਂਦਾ ਕਿ ਇੱਥੇ ਆਪਾਂ ਕੀ ਚੀਜ਼ਾਂ ਨੂੰ ਨਹੀਂ ਕਰਨਾ ਹੈਗਾ, ਜਿੱਦਾਂ ਕਿ ਅਸੀਂ ਕੋਈ ਵੀ ਇੱਦਾਂ ਦੀ ਦਵਾਈ ਨਹੀਂ ਯੂਜ਼ ਕਰ ਸਕਦੇ ਜਿਹਦੇ 'ਚ ਹੈਵੀ ਮੈਟਲਸ ਹੁੰਦੀ ਆ।
ਠੀਕ ਹੈ,
ਜਿੱਦਾਂ ਮਰਕਰੀ, ਲੈਡ, ਇਹ ਸਾਰੀ ਚੀਜ਼ਾਂ ਭਸਮਾ ਹੁੰਦੀਆਂ, ਉਹ ਅਸੀਂ ਇੱਥੇ ਨਹੀਂ ਯੂਜ਼ ਕਰ ਸਕਦੇ। ਤਾਂ ਇੱਥੇ ਆਪਾਂ ਉਹੀ ਚੀਜ਼ਾਂ, ਪ੍ਰੋਡਕਟ ਉਹੀ ਯੂਜ਼ ਕਰਦੇ ਆ ਜੋ ਰੈਪੂਟੇਡ ਕੰਪਨੀ ਤੋਂ ਆਉਂਦੇ ਆ, ਹੋਰ ਉਹ 'ਚ ਕੋਈ ਵੀ ਹੈਵੀ ਮੈਟਲ ਨਾ ਹੋ, ਤਾਂ 100% ਉਹ ਹਰਬਲ ਬੇਸ ਪ੍ਰੋਡਕਟ ਹੋ।
ਸੋ ਜਿਹੜਾ ਆਸਟ੍ਰੇਲੀਆ ਵਿੱਚ ਆਯੁਰਵੇਦ ਹੁੰਦਾ, ਕੇਵਲ ਜੜੀ ਬੂਟੀਆਂ ਨਾਲ ਉਹ ਦਵਾਈਆਂ ਬਣਾਈਆਂ ਜਾਂਦੀਆਂ ਨੇ, ਅਤੇ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਮਰਕਿਊਰੀ, ਲੈਡ, ਮੇਰੇ ਖਿਆਲ ਸੋਨਾ, ਚਾਂਦੀ, ਇਹ ਸਭ ਕੁਝ ਪਾਇਆ ਜਾਂਦਾ ਹੈ ਆਯੁਰਵੇਦਿਕ ਦਵਾਈਆਂ ਵਿੱਚ, ਉਹ ਸਿਰਫ ਭਾਰਤ ਵਿੱਚ ਹੈ, ਉਹ ਇੱਥੇ ਤੁਸੀਂ ਨਹੀਂ ਮਿਲਾ ਸਕਦੇ?
ਇੱਥੇ ਆਪਾਂ ਨਹੀਂ ਯੂਜ਼ ਕਰ ਸਕਦੇ, ਕਿਉਂਕਿ ਇੱਥੇ ਸਾਡਾ ਇੱਥੇ ਦਾ ਸਿਸਟਮ ਅਲਾਓ ਨਹੀਂ ਕਰਦਾ। ਹੋਰ ਇੱਥੇ ਕੋਈ ਡਾਕਟਰ ਕਰਦੇ ਵੀ ਨਹੀਂ ਗੇ। ਲੇਕਿਨ ਕਦੇ ਕਦੇ ਕੀ ਹੁੰਦਾ ਜੋ ਆਪਾਂ ਨੂੰ ਪਿੱਛੇ ਅਖਬਾਰਾਂ ਚ ਜਾਂ ਮੀਡੀਆ ਚ ਵੀ ਆਇਆ ਸੀਗਾ ਕਿ ਕਿਸੇ ਆਯੁਰਵੇਦਿਕ ਤਾਂ ਨੀ ਇੰਡੀਅਨ ਸਟੋਰ ਚ ਕੁਛ ਦਵਾਈਆਂ ਮਿਲੀਆਂ ਸੀਗੀਆਂ ਦੇਸੀ ਦਵਾਈਆਂ, ਫਿਰ ਚ ਏਦਾਂ ਦੀ ਚੀਜ਼ਾਂ ਪਾਈਆਂ ਗਈਆਂ ਸੀਗੀਆਂ, ਲੇਕਿਨ ਉਹ ਕਸਟਮ ਤੋਂ ਕਲੀਅਰ ਜਾਂ ਟੀ ਜੀ ਏ ਤੋਂ ਨਹੀਂ ਮੰਗਾਈਆਂ ਗਈਆਂ ਸੀਗੀਆਂ ਔਰ ਉਹ ਓਵਰ ਦਾ ਕਾਊਂਟਰ ਪ੍ਰੋਡਕਟ ਸੀਗੇ ਏਦਾਂ ਦੇ ਜੋ ਮੀਡੀਆ ਚ ਆਏ ਸੀਗੇ। ਲੇਕਿਨ ਜਿਹੜੇ ਆਯੁਰਵੇਦਿਕ ਡਾਕਟਰ ਪ੍ਰੋਡਕਟ ਖਰੀਦਦੇ ਆ ਇੰਡੀਆ ਤੋਂ, ਉਹ ਪੂਰੇ ਟੈਸਟ ਹੋਣ ਦੇ ਬਾਅਦ ਸਾਡੇ ਕੋਲ ਆਉਂਦੇ ਆ, ਸਾਡੇ ਕੋਲ ਪੂਰੀ ਰਿਪੋਰਟ ਆਉਂਦੀ ਆ ਕਿ ਹੈਵੀ ਮੈਟਲਸ ਦੀ ਰਿਪੋਰਟ ਇਸ ਪ੍ਰੋਡਕਟ ਦੀ ਕਿੱਦਾਂ ਦੀ ਹੈਗੀ ਆ, ਤਾਂ ਹੀ ਅੱਗੇ ਆਪ
ਆਯੁਰਵੇਦਿਕ ਦਵਾਈਆਂ ਲੈ ਕੇ ਆਏ ਸਨ ਤੇ ਉਹਨਾਂ ਨੂੰ ਇੱਥੇ ਲੈਡ ਪੋਇਜ਼ਨਿੰਗ ਹੋ ਗਈ ਸੀ, ਸੋ ਉਹਨਾਂ ਨੇ ਇਹ ਕਿਹਾ ਸੀ ਕਿ ਇੰਡੀਆ ਤੋਂ ਦਵਾਈ ਲੈ ਕਰਕੇ ਇੱਥੇ ਨਾ ਆਓ, ਇੱਥੇ ਦੇ ਪ੍ਰੈਕਟਿਸ਼ਨਰਸ ਤੋਂ ਤੁਸੀਂ ਲਓ ਅਗਰ ਤੁਸੀਂ ਜ਼ਰੂਰ ਆਯੁਰਵੇਦਿਕ ਦਵਾਈਆਂ ਲੈਣੀਆਂ ਤੇ।
ਹਾਂਜੀ, ਇਹ ਵੀ ਇੱਕ ਹੈਗਾ ਜੀ ਕਿ ਇੱਕ ਪ੍ਰੋਬਲਮ ਹੈਗੀ ਆ ਕਿ ਆਪਾਂ ਕੀ ਕਰਦੇ ਆ ਕਦੀ ਆਪਾਂ ਇੰਡੀਆ ਜਾਂਦੇ ਆ ਕੁਛ ਸਾਨੂੰ ਤਕਲੀਫ ਹੁੰਦੀ ਆ, ਅਸੀਂ ਉੱਥੇ ਲੋਕਲ ਡਾਕਟਰ ਤੋਂ ਕੰਸਲਟ ਕਰਦੇ ਆ ਆਯੁਰਵੇਦਿਕ, ਤਾਂ ਦਵਾਈਆਂ ਸ਼ੁਰੂ ਹੁੰਦੀਆਂ ਲੇਕਿਨ ਫਿਰ ਉਹ ਦਵਾਈਆਂ ਅਸੀਂ ਉੱਥੋਂ ਹੀ ਖਰੀਦ ਕੇ ਇੱਥੇ ਲਿਆਉਂਦੇ ਆ
ਜੀ,
ਤਾਂ ਉਹਦੇ ਬਾਅਦ ਕਦੀ ਕਦੀ ਕੰਪਲੀਕੇਸ਼ਨ ਆ ਜਾਂਦੀ ਆ ਹੈਵੀ ਮੈਟਲਸ ਕਰਕੇ, ਫਿਰ ਅੱਗੇ ਜਾ ਕੇ ਪਤਾ ਲੱਗਦਾ ਕਿ ਉਹ ਆਯੁਰਵੇਦਿਕ ਦਵਾਈਆਂ ਕਰਕੇ ਹੋਈ ਸੀ। ਤਾਂ ਇਹ ਇੱਕ ਤਰੀਕੇ ਨਾਲ ਆਯੁਰਵੇਦ ਦੀ ਵਾਸਤੇ ਛਵੀ ਵਾਸਤੇ ਵੀ ਚੰਗਾ ਨਹੀਂ ਗਾ, ਕਿਉਂਕਿ ਸਾਨੂੰ ਇੱਥੇ ਸਾਫ਼ ਕਿਹਾ ਗਿਆ ਤੁਸੀਂ ਉਹੀ ਪ੍ਰੋਡਕਟ ਯੂਜ਼ ਕਰਨੀ ਹੈ ਜਿਹਦੇ ਸਿਰਫ ਹਰਬਸ ਹੈਗੀਆਂ, ਸਿਰਫ ਹਰਬਲ ਪ੍ਰੋਡਕਟ ਜੜੀ ਬੂਟੀਆਂ ਵਾਲੇ ਪ੍ਰੋਡਕਟ ਆ
ਜੀ ਜੀ। ਪਰ ਗੁਰਨਾਮ ਜੀ, ਮੋਟੇ ਤੌਰ ਤੇ ਤੁਸੀਂ ਹੁਣ ਜ਼ਿਕਰ ਕੀਤਾ ਹੀ ਹੈ, ਅਗਰ ਇੰਡੀਆ ਜਾਂ ਹੋਰ ਆਯੁਰਵੇਦਿਕ ਪ੍ਰੈਕਟੀਸ਼ਨਰਸ ਜਿਹੜੇ ਹਨ ਦੂਜੇ ਮੁਲਕਾਂ ਵਿੱਚ, ਉਹ ਅਗਰ ਮਰਕਰੀ ਜਾਂ ਲੈਡ ਜਾਂ ਇਹੋ ਜਿਹੇ ਜਿਸ ਨੂੰ ਅਸੀਂ ਜ਼ਹਿਰੀਲੇ ਮੈਟਲਸ ਮੰਨਦੇ ਹਾਂ ਕਿ ਇਹਨਾਂ ਦਾ ਸੇਵਨ ਬਿਲਕੁਲ ਨਹੀਂ ਹੋਣਾ ਚਾਹੀਦਾ, ਅਗਰ ਉਹ ਇਸਦਾ ਇਸਤੇਮਾਲ ਕਰ ਰਹੇ ਹਨ ਤੇ ਅਸੀਂ ਕਿਵੇਂ ਇਸ ਤੇ ਯਕੀਨ ਕਰੀਏ ਕਿ ਇਹ ਵਾਕਈ ਹੀ ਸੇਫ ਹੈ?
ਦੇਖੋ ਜੀ, ਜੋ ਇੰਡੀਆ ਚ ਆਯੁਰਵੇਦਾ ਹੈਗਾ ਔਰ ਜੋ ਸਾਡੀ ਕਿਤਾਬਾਂ ਕਹਿੰਦੀਆਂ, ਸਾਡੀ ਕਿਤਾਬਾਂ ਨੇ ਵਰਣਨ ਕੀਤਾ ਹੈਗਾ ਕਿ ਹੈਵੀ ਮੈਟਲਸ ਨੂੰ ਆਪਾਂ ਇੱਕ ਤਰੀਕੇ ਦੇ ਨਾਲ ਸ਼ੋਧਨ ਕਰਕੇ ਇੱਕ ਪਰਟੀਕੁਲਰ ਅਮਾਊਂਟ ਚ ਅਸੀਂ ਬਿਮਾਰੀਆਂ ਚ ਦਿਆ ਜਾ ਸਕਦਾ ਹੈਗਾ, ਲੇਕਿਨ ਉਹਦਾ ਸ਼ੋਧਨ ਕਰਨ ਦਾ ਤਰੀਕਾ ਬਹੁਤ ਹੀ ਜ਼ਿਆਦਾ ਡਿਟੇਲ ਚ ਆ ਔਰ ਉਹ ਉੱਦਾਂ ਇੰਡੀਆ ਚ ਅਲਾਊਡ ਆ ਯੂਜ਼ ਕਰਨਾ, ਕਿਉਂਕਿ ਉੱਥੇ ਇਹ ਉੱਥੇ ਦਾ ਮੈਡੀਕਲ ਸਿਸਟਮ ਅਲਾਊ ਕਰਦਾ ਔਰ ਬਹੁਤ ਸਾਰੀ ਕੰਡੀਸ਼ਨ ਚ ਇਹ ਕਰਨਾ ਪੈਂਦਾ। ਲੇਕਿਨ ਜਿੱਦਾਂ ਆਯੁਰਵੇਦਾ ਬਾਹਰਲੇ ਮੁਲਕਾਂ ਚ ਇੰਨਾ ਐਡਵਾਂਸ ਜਾਂ ਇੰਨਾ ਡੀਪ ਰੂਟਿਡ ਨਹੀਂ ਗਾ, ਤਾਂ ਇੱਥੇ ਦਾ ਮੈਡੀਕਲ ਸਿਸਟਮ ਚ ਹਰਬਲ ਪੈਥੀ ਜ਼ਿਆਦਾ ਪਾਪੂਲਰ ਆ, ਨੈਚੁਰੋਪੈਥੀ, ਆਪਣੇ ਹਰਬਲ ਰੈਮੇਡੀਜ਼, ਤਾਂ ਇੱਥੇ ਦੇ ਸਿਸਟਮ ਨੇ, ਆਸਟ੍ਰੇਲੀਆ ਨੇ ਸਾਨੂੰ ਸੀ ਹਰਬਸ ਵਾਸਤੇ ਹੀ ਅਲਾਊਡ ਕੀਤਾ ਹੈਗਾ। ਆਉਣ ਵਾਲੇ ਟਾਈਮ ਚ ਜੇ ਉਹਨਾਂ ਨੂੰ ਪਤਾ ਲੱਗੂਗਾ ਕਿ ਕੁਛ ਲਿਮਿਟਡ ਮਾਤਰਾ ਚ ਹੈਵੀ ਮੈਟਲਸ ਵੀ ਕੰਮ ਆ ਸਕਦੇ ਆ, ਤਾਂ ਸ਼ਾਇਦ ਉਹ ਅਲਾਊਡ ਕਰੇ, ਤਾਂ ਉਹਦੇ ਬਾਅਦ ਹੀ ਅਸੀਂ ਯੂਜ਼ ਕਰ ਸਕਦੇ ਆ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਗਾ ਕਿ ਮਰਕਰੀ ਹੋਰ ਦੂਜੇ ਹੈਵੀ ਮੈਟਲਸ ਟੋਕਸਿਕ ਹੁੰਦੇ ਆ ਬੋਡੀ ਚ, ਜੇ ਉਹਨੂੰ ਸਹੀ ਤਰੀਕੇ ਨਾਲ ਜਿੱਦਾਂ ਸਿਧਾਂਤਾਂ ਚ ਕਿਹਾ ਗਿਆ ਹੈਗਾ, ਪਹਿਲੀ ਗੱਲ ਤਾਂ ਸਹੀ ਫਾਰਮੇਸੀ ਤੋਂ ਲਿਆ ਜਾਏ ਜਿਹਨੇ ਚੰਗੀ ਤਰ੍ਹਾਂ ਨਾਲ ਉਹਦਾ ਸ਼ੋਧਨ ਕੀਤਾ ਹੈਗਾ, ਹੋਰ ਉਹਨੂੰ ਉਸ ਅਮਾਊਂਟ ਚ ਹੀ ਯੂਜ਼ ਕੀਤਾ ਜਾਏ, ਉਹਦਾ ਮਿਸਯੂਜ਼ ਜਾਂ ਹੈਵੀ ਡੋਸ ਚ ਨਾ ਲਿਆ ਜਾਏ, ਤਾਂ ਉਹ ਕਿਸੇ ਬਿਮਾਰੀਆਂ ਚ ਉਹਦੀ ਲੋੜ ਪੈਂਦੀ ਵੀ ਆ। ਲੇਕਿਨ ਸਭ ਤੋਂ ਪਹਿਲੇ ਹਰਦਮ ਹਲਕੀ ਦਵਾਈਆਂ ਯੂਜ਼ ਕਰੀਦੀਆਂ ਹੁੰਦੀਆਂ, ਹੋਰ ਬਹੁਤ ਸਾਰੇ ਅਗਰ ਕੋਈ ਕਰੋਨਿਕ ਡਿਜ਼ੀਜ਼ ਆ ਤਾਂ ਜਾ ਕੇ ਇੰਡੀਆ ਚ ਕਿਹੜੇ ਡਾਕਟਰ ਹੁੰਦੇ ਆ ਜੋ 100% ਆਯੁਰਵੇਦਿਕ ਪ੍ਰੈਕਟਿਸ ਹੀ ਕਰਦੇ ਆ, ਤਾਂ ਉਹ ਜਾ ਕੇ ਫਿਰ ਰਸ ਔਸ਼ਧੀਆਂ ਦਾ ਮਤਲਬ ਆ ਜਿਹਦੇ ਚੋਂ ਹਲਕੀ ਜੀ ਮਰਕਰੀ ਹੁੰਦੀ ਆ ਉਹ ਫਿਰ ਯੂਜ਼ ਕਰਦੇ ਆ।
ਠੀਕ ਹੈ,
ਲੇਕਿਨ ਆਸਟ੍ਰੇਲੀਆ ਚ ਇੱਥੇ ਦਾ ਪ੍ਰੋਟੋਕੋਲ ਆ ਕਿ ਅਸੀਂ ਉਹਨਾਂ ਨੂੰ ਹੱਥ ਵੀ ਨਹੀਂ ਲਾਣਾ, ਤਾਂ ਅਸੀਂ ਫਿਰ ਉਹਨੂੰ ਯੂਜ਼ ਵੀ ਨਹੀਂ ਕਰਦੇ।
ਹੁਣ ਗੁਰਨਾਮ ਜੀ, ਮੇਰਾ ਅਗਲਾ ਸਵਾਲ ਤੁਹਾਨੂੰ ਇਹ ਹੈ ਆਯੁਰਵੇਦ ਬਾਰੇ। ਤੁਸੀਂ ਹੁਣ ਜੜੀ ਬੂਟੀਆਂ ਦੀ ਤਾਂ ਗੱਲ ਕੀਤੀ ਹੈ ਕਿ ਇੱਥੇ ਆਸਟ੍ਰੇਲੀਆ ਵਿੱਚ ਜੜੀ ਬੂਟੀਆਂ ਨਾਲ ਦਵਾਈਆਂ ਬਣਾ ਕੇ ਤੁਸੀਂ ਡਿਸਪੈਂਸ ਕਰਦੇ ਹੋ, ਮਰੀਜ਼ਾਂ ਨੂੰ ਦਿੰਦੇ ਹੋ, ਪਰ ਕੀ ਸਿਰਫ ਇਹ ਜੜੀ ਬੂਟੀਆਂ ਤੀਕਰ ਹੀ ਸੀਮਤ ਹੈ ਕਿ ਇਸ ਤੋਂ ਅੱਗੇ ਚੱਲ ਕੇ ਤੁਸੀਂ ਕੁਝ ਹੋਰ ਵੀ ਬਿਮਾਰੀ ਦਾ ਨਿਵਾਰਨ ਕਰਨ ਵਾਸਤੇ ਕੋਈ ਹੋਰ ਵੀ ਇਲਾਜ ਜਾਂ ਕੁਝ ਕਰਦੇ ਹੋ?
ਹਾਂਜੀ, ਦੇਖੋ, ਜੜੀ ਬੂਟੀਆਂ ਸਿਰਫ ਇੱਕ ਪਾਰਟ ਹੈਗਾ ਜੋ ਆਯੁਰਵੇਦਿਕ ਟ੍ਰੀਟਮੈਂਟ ਯੂਜ਼ ਕਰਦੇ ਆ। ਮੇਨਲੀ 5 ਚੀਜ਼ਾਂ ਯੂਜ਼ ਹੁੰਦੀਆਂ ਹੈਗੀਆਂ, 5 ਐਲੀਮੈਂਟ ਹੈਗੇ ਆ, ਲੇਕਿਨ ਪਹਿਲੇ ਉਹਨੂੰ ਸਮਝ ਵਾਸਤੇ ਆਹ ਜ਼ਰੂਰੀ ਆ ਕਿ ਆਯੁਰਵੇਦਾ ਦਾ ਆਪਣਾ ਸਿਧਾਂਤ ਕੀ ਆ, ਆਯੁਰਵੇਦਾ ਕੀ ਕਹਿੰਦਾ ਕਿ ਆਯੁਰਵੇਦਾ ਕਹਿ ਰਿਹਾ ਹੈਗਾ ਕਿ ਹਰ ਮਨੁੱਖ ਇੱਕ ਦੂਜੇ ਤੋਂ ਅਲੱਗ ਹੈਗਾ। ਉਹਨੂੰ ਕੀ ਚੀਜ਼ ਅਲੱਗ ਬਣਾਉਂਦੀ ਆ? ਤਿੰਨ ਐਨਰਜੀ ਜਾਂ ਤਿੰਨ ਦੋਸ਼ ਜੋ ਆਯੁਰਵੇਦ ਚ ਲਿਖੇ ਗਏ ਆ, ਵਾਤ ਪਿੱਤ ਔਰ ਕਫ। ਹਰ ਮਨੁੱਖ ਚ ਵਾਤ ਪਿੱਤ ਕਫ ਅਲੱਗ ਅਲੱਗ ਰੇਸ਼ੀਓ ਚ ਐਗਜ਼ਿਸਟ ਕਰਦਾ ਹੈਗਾ।
ਵਾਤ ਪਿੱਤ ਕਫ ਇਹਦਾ ਮਤਲਬ ਕੀ ਹੈ ਜੀ?
ਵਾਤ ਦਾ ਇਹ ਸੰਸਕ੍ਰਿਤ ਵਰਡ ਆ, ਵਾਤ ਦਾ ਮਤਲਬ ਹੁੰਦਾ ਹੈਗਾ ਮੂਵਮੈਂਟ, ਪਿੱਤ ਦਾ ਮਤਲਬ ਹੁੰਦਾ ਹੈਗਾ ਅੱਗ, ਔਰ ਕਫ ਦਾ ਮਤਲਬ ਹੁੰਦਾ ਹੈਗਾ ਕਿ ਜਿਹੜੇ ਚੀਜ਼ ਨੂੰ ਸਟਰਕਚਰ ਬਣਾਏ, ਸੋਲਿਡਿਟੀ ਲੈ ਕੇ ਆਏ। ਤਾਂ ਇਹ ਤਿੰਨ ਸੰਸਕ੍ਰਿਤ ਵਰਡ ਆ, ਜਿੱਦਾਂ ਪੂਰਾ ਆਪਣਾ ਯੂਨੀਵਰਸ ਇਹ ਪੰਜ ਐਲੀਮੈਂਟਸ ਨਾਲ ਬਣਿਆ। ਆਪਣਾ ਆਕਾਸ਼ ਹੋ ਗਿਆ, ਵਾਯੂ ਹੋ ਗਈ, ਜਲ ਹੋ ਗਈ, ਪ੍ਰਿਥਵੀ ਔਰ ਅਗਨੀ, ਇਹਨੂੰ ਪੰਜ ਮਹਾਭੂਤ ਕਹੇ ਗਏ ਹੈ। ਆਯੁਰਵੇਦ ਇਹ ਵੀ ਕਹਿੰਦਾ ਹੈਗਾ ਕਿ ਸਾਡਾ ਸਰੀਰ ਵੀ ਇਹੀ ਪੰਜ ਚੀਜ਼ਾਂ ਨਾਲ ਬਣਿਆ। ਲੇਕਿਨ ਆਹ ਪੰਜ ਚੀਜ਼ ਆਪਸ ਚ ਮਿਲ ਕੇ ਵਾਤ ਪਿੱਤ ਕਫ ਨੂੰ ਕ੍ਰੀਏਟ ਕਰਦੀ ਆ। ਜਿੱਦਾਂ ਵਾਤ ਬਣਦਾ ਹੈਗਾ ਆਪਣਾ ਆਕਾਸ਼ ਔਰ ਵਾਯੂ ਦੇ ਨਾਲ, ਪਿੱਤ ਬਣਦਾ ਹੈਗਾ ਅਗਨੀ ਔਰ ਜਲ ਦੇ ਨਾਲ, ਔਰ ਕਫ ਬਣਦਾ ਹੈਗਾ ਪ੍ਰਿਥਵੀ ਔਰ ਜਲ ਦੇ ਨਾਲ। ਤਾਂ ਫਿਰ ਇਹ ਵਾਤ ਪਿੱਤ ਕਫ ਜਿੱਦਾਂ ਕੰਪਿਊਟਰ ਚ ਸਾਨੂੰ ਸੋਫਟਵੇਅਰ ਦੀ ਲੋੜ ਹੁੰਦੀ ਆ ਕੰਪਿਊਟਰ ਨੂੰ ਚੰਗੀ ਤਰ੍ਹਾਂ ਰਨ ਕਰਨ ਵਾਸਤੇ, ਓਦਾਂ ਹੀ ਸਰੀਰ ਚ ਆ ਤਿੰਨ ਸੋਫਟਵੇਅਰ ਹੁੰਦੇ ਆ। ਜੋ ਵੀ ਸਾਡੇ ਸਰੀਰ ਚ ਕੰਮ ਹੁੰਦੇ ਆ, ਚਾਹੇ ਉਹ ਬਾਇਓਲੋਜੀਕਲ ਆ, ਚਾਹੇ ਜੋ ਵੀ ਇੱਕ ਇੱਕ ਓਰਗਨ ਆਪਣਾ ਕੰਮ ਕਰ ਰਿਹਾ ਹੈਗਾ, ਉਹ ਤਾਂ ਹੀ ਕਰ ਰਿਹਾ ਹੈਗਾ ਕਿ ਉਹ ਚ ਵਾਤ ਪਿੱਤ ਕਫ ਹੈਗੇ ਆ।
ਠੀਕ ਹੈ।
ਜੋ ਸਾਡਾ ਲਾਈਫ ਸਟਾਈਲ ਆ, ਜੋ ਆਪਾਂ ਚੀਜ਼ਾਂ ਖਾਂਦੇ ਆ, ਉਹਦਾ ਸਭ ਦਾ ਅਸਰ ਵਾਤ ਪਿੱਤ ਕਫ ਤੇ ਪੈਂਦਾ। ਜੇ ਸਾਡਾ ਵਾਤ ਪਿੱਤ ਕਫ ਬੈਲੈਂਸ ਰਹੇ ਤਾਂ ਅਸੀਂ ਸਵਸਥ ਰਹਾਂਗੇ। ਜੇ ਸਾਡਾ ਵਾਤ ਪਿੱਤ ਕਫ ਇੰਬੈਲੈਂਸ ਹੋਏ, ਇੰਬੈਲੈਂਸ ਮੇਨਲੀ ਦੋ ਗੱਲਾਂ ਨਾਲ ਹੁੰਦਾ ਕਿ ਸਾਡੀ ਲਾਈਫ ਸਟਾਈਲ ਕਿੱਦਾਂ ਦੀ ਆ, ਹੋਰ ਦੂਜਾ ਕਿ ਆਪਾਂ ਜੋ ਖਾ ਰਹੇ ਆ ਉਹ ਸਾਡੇ ਸਰੀਰ ਵਾਸਤੇ ਠੀਕ ਹੈਗਾ ਕਿ ਨਹੀਂ।
ਸੋ ਤੁਹਾਡੇ ਕਹਿਣ ਦਾ ਭਾਵ ਹੈ ਕਿ ਵਾਤ ਪਿੱਤ ਕਫ ਦੇ ਅਨੁਸਾਰ ਲੋਕਾਂ ਨੂੰ ਖਾਣਾ ਚਾਹੀਦਾ ਹੈ ਤੇ ਉਸੇ ਦੇ ਅਕੋਰਡਿੰਗਲੀ ਬਿਮਾਰੀਆਂ ਵੀ ਹੋ ਜਾਂਦੀਆਂ ਤੇ ਉਸੇ ਦੇ ਅਕੋਰਡਿੰਗਲੀ ਤੁਸੀਂ ਦਵਾਈਆਂ ਵੀ ਦਿੰਦੇ ਹੋ।
ਠੀਕ ਆ ਜੀ, ਹਾਂ ਇਹੀ ਗੱਲ ਆ ਕਿ ਵਾਤ ਪਿੱਤ ਕਫ ਹੀ ਸਾਡਾ ਮੇਨ ਟੂਲ ਆ ਜੋ ਦੱਸਦਾ ਕਿ ਬੰਦਾ ਕਿਸ ਟਾਈਪ ਦਾ ਹੈਗਾ, ਉਹਦੀ ਤਕਸੀਰ ਕਿੱਦਾਂ ਦੀ ਹੈਗੀ ਆ। ਸਮਝ ਲਓ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ
ਜੀ।
ਇੱਦਾਂ ਦੇ ਤੁਸੀਂ ਮਨੁੱਖ ਦੇਖੇ ਹੋਣੇ ਜੋ ਹਰਦਮ ਪਤਲੇ ਹੀ ਰਹਿੰਦੇ ਆ, ਹੱਥ ਹੋਰਾਂ ਦੇ ਠੰਡੇ ਹੁੰਦੇ ਆ, ਹੋਰ ਹੋਰਾਂ ਦਾ ਹਾਜ਼ਮਾ ਕਦੀ ਬਹੁਤ ਚੰਗਾ ਹੁੰਦਾ, ਕਦੀ ਗੜਬੜ ਹੋ ਜਾਂਦੀ ਆ, ਕਦੀ ਬਹੁਤ ਭੁੱਖ ਲੱਗਦੀ ਆ, ਕਦੀ ਉਹਨਾਂ ਨੂੰ ਭੁੱਖ ਹੀ ਨਹੀਂ ਲੱਗਦੀ। ਉਹ ਟਾਈਪ ਦੇ ਇਨਸਾਨ ਵਾਤਾ ਟਾਈਪ ਦੇ ਹੁੰਦੇ ਆ।
ਠੀਕ ਹੈ।
ਜੋ ਮਰਜ਼ੀ ਖਾ ਲਏ, ਜਿੰਨਾ ਮਰਜ਼ੀ ਹੈਵੀ ਮੀਟ ਜਾਂ ਹੈਵੀ ਫੂਡ ਖਾਏ, ਉਹ ਮੋਟੀ ਨਹੀਂ ਹੁੰਦੇ, ਉਹ ਵਾਤਾ ਟਾਈਪ ਦੇ ਹੁੰਦੇ ਆ। ਪਿੱਤਾ ਟਾਈਪ ਦੇ ਹੁੰਦੇ ਆ ਜਿਹੜੇ ਮੀਡੀਅਮ ਬਿਲਡ, ਐਥਲੈਟਿਕ ਬਿਲਡ ਹੁੰਦੀ ਆ ਉਹਨਾਂ ਦੀ, ਹੱਥ ਪੈਰ ਹਰਦਮ ਗਰਮ ਵਾਲੇ ਪਾਸੇ ਰਹਿੰਦੇ ਆ, ਹੋਰ ਉਹਨਾਂ ਨੂੰ ਫੋੜੇ ਫਿੰਸੀਆਂ ਦੀ ਬਿਮਾਰੀਆਂ ਜ਼ਿਆਦਾ ਹੁੰਦੀਆਂ, ਹੋਰ ਬਹੁਤ ਹੀ ਗੁੱਸੇਲੇ ਹੁੰਦੇ ਆ, ਲੇਕਿਨ ਦਿਮਾਗ ਤੋਂ ਬਹੁਤ ਸਮਾਰਟ ਹੁੰਦੇ ਆ। ਹਰਦਮ ਹਰ ਚੀਜ਼ ਪਲਾਨ ਕਰਕੇ ਕਰਦੇ ਆ, ਕਦੀ ਵੀ ਕਿਸੇ ਵੀ ਇਵੈਂਟ ਤੇ ਲੇਟ ਨਹੀਂ ਹੁੰਦੇ, ਹਰ ਚੀਜ਼ ਉਹਨਾਂ ਦੀ ਪਲਾਨ ਹੁੰਦੀ ਆ। ਉਹ ਪਿੱਤਾ ਟਾਈਪ ਦੇ ਹੁੰਦੇ ਆ। ਕਫਾ ਟਾਈਪ ਦੇ ਹੁੰਦੇ ਆ ਜੋ ਹਰਦਮ ਥੋੜੇ ਮੋਟਾਪੇ ਵਾਲੇ ਪਾਸੇ ਹੁੰਦੇ ਆ, ਉਹਨਾਂ ਵਾਸਤੇ ਭਾਰ ਲੂਜ਼ ਕਰਨਾ ਥੋੜਾ ਔਖਾ ਹੁੰਦਾ, ਜੇ ਲੂਜ਼ ਵੀ ਕਰ ਲਏ ਹੋਰ ਮੇਨਟੇਨ ਨਹੀਂ ਰਹਿੰਦਾ, ਹੋਰ ਉਹਨਾਂ ਦਾ ਡਾਈਜੈਸ਼ਨ ਹਰਦਮ ਸਲੋ ਵਾਲੇ ਪਾਸੇ ਹੁੰਦਾ, ਉਹ ਦਸ ਦਸ ਬਾਰਾਂ ਬਾਰਾਂ ਘੰਟੇ ਭੁੱਖੇ ਰਹਿ ਸਕਦੇ ਆ, ਤਾਂ ਉਹ ਕਫ ਪ੍ਰਕਿਰਤੀ ਵਾਲੇ ਬੰਦੇ ਹੁੰਦੇ ਆ।
ਠੀਕ ਹੈ।
ਤਾਂ ਅਸੀਂ ਪਹਿਲੇ ਡਾਇਗਨੋਸ ਕਰਦੇ ਆ ਕਿ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ, ਦੋ ਟਵਿਨਸ ਬਾਹਰੋਂ ਉਹ ਇੱਕ ਵਾਰ ਕੇ ਨਜ਼ਰ ਆਉਂਦੇ ਆ, ਲੇਕਿਨ ਅੰਦਰੋਂ ਉਹਨਾਂ ਦੀ ਹੋਬੀਸ, ਉਹਨਾਂ ਦੀ ਲਾਈਕਿੰਗ, ਉਹਨਾਂ ਦੀ ਡਿਸਲਾਈਕਿੰਗ, ਉਹ ਸੇਮ ਸਿਚੁਏਸ਼ਨ ਚ ਡਿਫਰੈਂਟ ਤਰੀਕੇ ਨਾਲ ਕਰੂਗੇ, ਐਕਟ ਕਰ ਸਕਦੇ ਆ। ਤਾਂ ਉਹ ਕਿੱਦਾਂ ਡਿਸਾਈਡ ਹੁੰਦਾ? ਉਹਨਾਂ ਦੀ ਪ੍ਰਕਿਰਤੀ ਤੇ। ਪ੍ਰਕਿਰਤੀ ਮਤਲਬ ਉਹਨਾਂ ਉਹ ਵਾਤ ਵਾਲੇ ਜ਼ਿਆਦਾ, ਪਿੱਤ ਵਾਲੇ ਜ਼ਿਆਦਾ ਕਿ ਕਫ ਵਾਲੇ ਜ਼ਿਆਦਾ। ਕਦੀ ਕਦੀ ਦੋ ਦੋਸ਼ ਜ਼ਿਆਦਾ ਡੋਮੀਨੇਟ ਹੁੰਦੇ ਆ ਬੋਡੀ ਚ, ਕੋਈ ਕੋਈ ਵਾਤ ਪਿੱਤ ਹੁੰਦਾ, ਕੋਈ ਪਿੱਤ ਕਫ ਹੁੰਦਾ, ਕੋਈ ਕਫ ਪਿੱਤ ਹੁੰਦਾ। ਤਾਂ ਸਾਨੂੰ ਪਹਿਲੇ ਇਹ ਡਾਇਗਨੋਸ ਬਣਾਉਣਾ ਹੁੰਦਾ ਕਿ ਉਹ ਕਿੱਦਾਂ ਦੇ ਹੈਗੇ ਆ, ਵਾਤ ਆ, ਪਿੱਤ ਆ, ਕਫ ਆ।
ਠੀਕ ਹੈ।
ਫਿਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੇ ਸਾਨੂੰ ਇਹ ਪਤਾ ਕਿ ਸਾਡਾ ਦੋਸ਼ ਕੀ ਆ, ਫਿਰ ਉਸਦੇ ਤਰੀਕੇ ਨਾਲ ਅਗਰ ਆਪਾਂ ਲਾਈਫ ਸਟਾਈਲ ਆਪਣਾ ਸੈੱਟ ਕਰਾਂਗੇ, ਉਸਦੇ ਤਰੀਕੇ ਨਾਲ ਆਪਾਂ ਚੀਜ਼ਾਂ ਨੂੰ ਖਾਵਾਂਗੇ, ਹੋਰ ਇਗਨੋਰ ਕਰਾਂਗੇ, ਤਾਂ ਸਾਡਾ ਵਾਤ ਪਿੱਤ ਕਫ ਹਰਦਮ ਬੈਲੈਂਸ ਰਹੂਗਾ, ਹੋਰ ਅਸੀਂ ਹਰਦਮ ਸਵਸਥ ਰਹੂਗੇ। ਜੋ ਵੀ ਆਪਾਂ ਚੀਜ਼ਾਂ ਖਾ ਰਹੇ ਆ ਉਹ ਪਚੂਗੀਆਂ, ਹੋਰ ਪਚ ਕੇ ਸਾਡੇ ਸਰੀਰ ਨੂੰ ਲੱਗੂਗੀਆਂ।
ਠੀਕ ਹੈ ਜੀ, ਬੜੀ ਸੋਹਣੀ ਤਰ੍ਹਾਂ ਤੁਸੀਂ ਸਮਝਾਇਆ ਹੈ। ਇਸਦਾ ਇਹ ਮਤਲਬ ਹੈ ਕਿ ਕੋਈ ਐਸੇ ਖਾਣੇ ਹੋਣਗੇ ਜੋ ਲੋਕਾਂ ਨੂੰ ਅਵੋਇਡ ਕਰਨਾ ਚਾਹੀਦਾ, ਅਗਰ ਉਹ ਵਾਤ ਉਹਨਾਂ ਵਿੱਚ ਜ਼ਿਆਦਾ ਹੈ ਜਾਂ ਘੱਟ ਹੈ ਜਾਂ ਪਿੱਤ ਜ਼ਿਆਦਾ ਜਾਂ ਘੱਟ ਹੈ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ। ਸੋ ਮੈਂ ਤਾਂ ਦੇਖੋ ਰੇਡੀਓ ਇੰਟਰਵਿਊ ਵਿੱਚ ਅਸੀਂ ਬਹੁਤ ਵੱਡੀ ਗੱਲਬਾਤ ਨਹੀਂ ਕਰ ਸਕਦੇ, ਪਰ ਕੋਈ ਅਗਰ ਟਿਪਸ ਤੁਸੀਂ ਦੇਣਾ ਚਾਹੋ ਜਾਂ ਜਿਹੜੀਆਂ ਤੁਸੀਂ ਨਿਸ਼ਾਨੀਆਂ ਦੱਸੀਆਂ ਹਨ ਕਿ ਬਈ ਕੋਈ ਇਨਸਾਨ ਅਗਰ ਬਹੁਤ ਭਾਰਾ ਹੈ, ਉਸਦਾ ਵਜ਼ਨ ਉਹ ਨਹੀਂ ਲੂਜ਼ ਕਰਦਾ, ਤੁਸੀਂ ਕਹਿ ਰਹੇ ਹੋ ਕਫ ਇਨਸਾਨ ਹੁੰਦਾ ਹੈ, ਜਾਂ ਜਿਹੜੋ ਬਹੁਤ ਤੁਸੀਂ ਕਹਿ ਰਹੇ ਸੀ ਪਤਲੇ ਇਨਸਾਨ ਹੁੰਦੇ ਨੇ ਉਹ ਹੁੰਦੇ ਨੇ ਵਾਤ ਜਿਹੜੇ, ਹੈ ਨਾ। ਸੋ ਕੋਈ ਟਿਪਸ ਦਿਓਗੇ ਕਿ ਖਾਣਾ ਕਿਹੜਾ ਖਾਣਾ ਚਾਹੀਦਾ, ਕਿਹੜਾ ਨਹੀਂ ਖਾਣਾ ਚਾਹੀਦਾ?
ਦੇਖੋ ਜੀ, ਵਾਤ ਕਿਹੜੇ ਇਨਸਾਨ ਹੁੰਦੇ ਆ, ਜਿੱਦਾਂ ਤੁਸੀਂ ਕਿਹਾ ਉਹ ਪਤਲੇ ਹੁੰਦੇ ਆ, ਹੋਰ ਉਹਨਾਂ ਚ ਉਹਨਾਂ ਨੂੰ ਹੱਥ ਪੈਰ ਠੰਡੇ ਜ਼ਿਆਦਾ ਰਹਿੰਦੇ ਆ, ਉਹਨਾਂ ਨੂੰ ਠੰਡਾ ਮੌਸਮ ਚੰਗਾ ਨਹੀਂ ਲੱਗਦਾ, ਗਰਮ ਜਗ੍ਹਾ ਚ ਰਹਿਣਾ ਪਸੰਦ ਕਰਦੇ ਆ। ਉਹਨਾਂ ਵਾਸਤੇ ਖਾਣ ਵਾਸਤੇ ਇੱਕ ਤਾਂ ਉਹਨਾਂ ਨੂੰ ਹਲਦੀ ਬਹੁਤ ਚੰਗੀ ਹੈਗੀ ਆ ਕਿ ਉਹ ਜ਼ਿਆਦਾ ਹਲਦੀ ਯੂਜ਼ ਕਰ ਸਕਦੇ ਆ, ਹੋਰ ਆਪਣਾ ਲੌਂਗ ਉਹਨਾਂ ਵਾਸਤੇ ਵਧੀਆ ਰਹਿੰਦਾ, ਆਪਣਾ ਤੁਲਸੀ ਬਹੁਤ ਵਧੀਆ ਰਹਿੰਦੀ ਆ, ਜਿੰਜਰ ਵਧੀਆ ਰਹਿੰਦਾ ਕਿਉਂਕਿ ਜਿੰਜਰ ਬੈਲੈਂਸ ਕਰਦਾ ਉਹਨਾਂ ਦੇ ਡਾਈਜੈਸ਼ਨ ਨੂੰ, ਈਵਨ ਉਹਨਾਂ ਵਾਸਤੇ ਘਿਓ ਵੀ ਚੰਗਾ ਰਹਿੰਦਾ
ਕਿਉਂਕਿ
ਜਿਹੜੇ ਵਾਤ ਵਾਲੇ ਹੁੰਦੇ ਆ ਉਹਨਾਂ ਚ ਰੁਖਸ਼ੀ ਮਤਲਬ ਕਿ ਸੁੱਖਾਪਨ ਹੁੰਦਾ, ਵਾਤ ਸੁੱਖੇਪਨ ਦਾ ਨਿਸ਼ਾਨੀ ਆ, ਤਾਂ ਉਹ ਆਉਣ ਵਾਲੇ ਟਾਈਮ ਚ ਵਾਤ ਤੋਂ ਰਿਲੇਟਡ ਬਿਮਾਰੀਆਂ ਉਹਨਾਂ ਨੂੰ ਹੋਣ ਦੀ ਜ਼ਿਆਦਾ ਚਾਂਸ ਹੁੰਦੀ ਆ।
ਜਿੱਦਾਂ
ਕਿ ਆਉਣ ਵਾਲੇ ਟਾਈਮ ਚ ਸਾਡਾ ਅਗਰ ਦਿਮਾਗ ਛੇਤੀ ਰੁਖਸ਼ ਹੋ ਜਾਏ, ਐਲਜ਼ੀਮਰ, ਡਿਮੈਂਸ਼ੀਆ ਇਹ ਚੀਜ਼ਾਂ ਹੋ ਜਾਏ, ਉਹ ਤਾਂ ਵਾਤ ਵਾਲੇ ਮਨੁੱਖ ਨੂੰ ਉਹ ਜ਼ਿਆਦਾ ਚਾਂਸ ਹੁੰਦੀ ਆ। ਤਾਂ ਉਹਦੇ ਵਾਸਤੇ ਜੇ ਆਪਾਂ ਆਪਣਾ ਲਾਈਫ ਸਟਾਈਲ ਔਰ ਫੂਡ ਜੋ ਮੈਂ ਦੱਸਿਆ ਸੀਗਾ ਪਹਿਲੇ, ਉਹ ਉਸ ਤਰੀਕੇ ਨਾਲ ਐਡਜਸਟ ਕਰੇ ਤਾਂ ਉਹ ਪ੍ਰੀਵੈਂਟ ਕਰ ਸਕਦਾ, ਕਿਉਂਕਿ ਆਯੁਰਵੇਦਾ ਦੇ ਦੋ ਗੋਲ ਹੈਗੇ ਆ। ਇੱਕ ਗੋਲ ਆ ਕਿ ਦੱਸਣਾ ਤੁਸੀਂ ਵਾਤੋ, ਪਿੱਤੋ, ਕਫੋ, ਤਾਂ ਉਹਦੇ ਹਿਸਾਬ ਨਾਲ ਤੁਹਾਡੀ ਲਾਈਫ ਸਟਾਈਲ ਹੋਰ ਫੂਡ ਨੂੰ ਐਡਜਸਟ ਕਰਨਾ ਕਿਉਂ ਕਰਦਾ ਹੈਗਾ ਕਿ ਪ੍ਰੀਵੈਂਟ ਕਰਾਉਣੀ ਚੀਜ਼ਾਂ, ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਵਾਤ ਹੈਗਾ ਤਾਂ ਇਹ ਚੀਜ਼ ਇਹਨੂੰ ਹੋ ਸਕਦੀ ਆ ਆਉਣ ਵਾਲੇ ਟਾਈਮ ਚ, ਪਿੱਤ ਹੈਗਾ ਤਾਂ ਬਲੱਡ ਪ੍ਰੈਸ਼ਰ ਦੀ ਚਾਂਸ ਜ਼ਿਆਦਾ ਹੁੰਦੀ ਆ, ਬਾਲ ਚੜਨ ਦੀ ਚਾਂਸ ਜ਼ਿਆਦਾ ਹੁੰਦੀ ਆ। ਤਾਂ ਉਸ ਚ ਸਾਨੂੰ ਹੁਣ ਪਿੱਤ ਆਪ ਇਹ ਗਰਮੀ ਦਾ ਸੂਚਕ ਆ, ਤਾਂ ਸਾਨੂੰ ਫਿਰ ਚ ਥੋੜੀ ਠੰਡੀ ਚੀਜ਼ਾਂ ਕਰਨੀਆਂ ਹੁੰਦੀਆਂ, ਇਹਨਾਂ ਨੂੰ ਫੋੜੇ, ਫਿੰਸੀਆਂ, ਐਕਨੀ, ਫੰਗਲ ਇਨਫੈਕਸ਼ਨ ਜ਼ਿਆਦਾ ਹੋਣ ਦੇ ਚਾਂਸ ਹੁੰਦੇ ਆ। ਇਹ ਚ ਨੀਮ ਬਹੁਤ ਵਧੀਆ ਕਿਹਾ ਗਿਆ ਹੈਗਾ, ਆਪਣੀ ਮੁਲੇਠੀ ਬਹੁਤ ਵਧੀਆ ਕੰਮ ਕਰਦੀ ਆ, ਧਨੀਏ ਦਾ ਜੂਸ ਵੀ ਬਹੁਤ ਵਧੀਆ ਕੰਮ ਕਰਦਾ ਹੈਗਾ। ਤਾਂ ਕਫ ਵਾਲੇ ਬੰਦੇ ਜਿੱਦਾਂ ਮੈਂ ਦੱਸਿਆ ਸੀਗਾ ਕਿ ਇਹ ਇਹਨਾਂ ਦਾ ਭਾਰ ਹਰਦਮ ਵਧੀਆ ਰਹਿੰਦਾ, ਤਾਂ ਇਹਨਾਂ ਨੂੰ ਥੋੜੀ ਤੇਜ਼ ਦਵਾਈਆਂ ਦੇਣੀਆਂ ਹੁੰਦੀਆਂ, ਜਿਹੜੀ ਤੇਜ਼ ਹੋ, ਜਿੱਦਾਂ ਕਿ ਆਪਣਾ ਕਾਲੀ ਮਿਰਚ ਹੋ ਗਈ, ਥੋੜਾ ਜਿੰਜਰ ਵੀ ਇੱਥੇ ਚੰਗਾ ਕੰਮ ਕਰਦਾ ਹੈਗਾ। ਤਾਂ ਇੱਥੇ ਆਪਾਂ ਤੇਜ਼ ਦਵਾਈਆਂ ਯੂਜ਼ ਕਰਨੀਆਂ ਹੁੰਦੀਆਂ, ਤੇਜ਼ ਹਰਬਸ ਯੂਜ਼ ਕਰਨੀਆਂ ਹੁੰਦੀਆਂ, ਹੋਰ ਉੱਦਾਂ ਦੇ ਖਾਣੇ ਜਿਹੜੇ ਪਚਣ ਤੋਂ ਬਾਅਦ ਥੋੜੇ ਗਰਮੀ ਕਰੇ, ਜਿੱਦਾਂ ਕਿ ਬਦਾਮ ਹੋ ਗਏ, ਆਹ ਸਾਰੀ ਚੀਜ਼ਾਂ। ਤਾਂ ਜਦ ਆਪਾਂ ਕੰਸਲਟੇਸ਼ਨ ਕਰਦੇ ਆ ਤਾਂ ਅਸੀਂ ਇਹੀ ਡਾਇਗਨੋਸ ਕਰਦੇ ਹਾਂ, ਤਾਂ ਉਹਦੇ ਬਾਅਦ ਅਸੀਂ ਪੂਰਾ ਇੱਕ ਲਿਸਟ ਬਣਾ ਕੇ ਦਿੰਦੇ ਹਾਂ ਕੀ ਖਾਣਾ ਕੀ ਨਹੀਂ ਖਾਣਾ, ਉਹ ਵੀ ਮੌਸਮ ਦੇ ਹਿਸਾਬ ਨਾਲ।
ਅੱਛਾ, ਪੂਰਾ ਡਾਇਟ ਚਾਰਟ ਹੋਵੇ, ਅੱਛਾ, ਮੌਸਮ ਦੇ ਹਿਸਾਬ ਨਾਲ,
ਮੌਸਮ ਦੇ ਹਿਸਾਬ ਨਾਲ, ਕਿਉਂਕਿ ਹਰ ਮੌਸਮ ਚ ਫਿਰ ਮੌਸਮ ਦੇ ਹਿਸਾਬ ਨਾਲ ਵੀ ਵਾਤ ਪਿੱਤ ਕਫ ਦਾ ਅਸਰ ਹੁੰਦਾ ਸਰੀਰ ਤੇ।
ਅੱਛਾ ਅੱਛਾ, ਠੀਕ।
ਤਾਂ ਹਰ ਮੌਸਮ ਚ ਸਾਡੀ ਡਾਇਟ ਚੇਂਜ ਹੁੰਦੀ ਰਹਿਣੀ ਚਾਹੀਦੀ ਆ।
ਠੀਕ ਹੈ,
ਇਹ ਇੱਕ ਲਾਈਫ ਸਟਾਈਲ ਦਾ ਪਾਰਟ ਆ ਗਿਆ।
ਗੁਰਨਾਮ ਜੀ, ਮੇਰੇ ਖਿਆਲ ਇਹ ਤੇ ਅਸੀਮ ਸਾਗਰ ਹੈ, ਅਸੀਂ ਤੇ ਇਹਦੀ ਬੂੰਦ ਨੂੰ ਹੀ ਅੱਜ ਛੋ ਕੇ ਵੇਖਿਆ ਹੈਗਾ। ਤੇ ਮੈਂ ਬਹੁਤ ਧੰਨਵਾਦੀ ਹਾਂ, ਤੁਸੀਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਨੂੰ ਇਹ ਸਭ ਕੁਝ ਅੱਜ ਸਮਝਾਇਆ, ਦੱਸਿਆ। ਤੇ ਉਮੀਦ ਕਰਦੀ ਹਾਂ ਅੱਗੇ ਚੱਲ ਕੇ ਤੁਸੀਂ ਸਾਡੇ ਸਟੂਡੀਓ ਵਿੱਚ ਕਦੀ ਮਹਿਮਾਨ ਵੀ ਬਣੋਗੇ, ਤੇ ਸਰੋਤਿਆਂ ਦੇ ਟੋਕਬੈਕ ਦੇ ਸਵਾਲਾਂ ਦੇ ਜਵਾਬ ਵੀ ਦੇਵੋਗੇ, ਅਗਰ ਅਸੀਂ ਟੋਕਬੈਕ ਕਰੀਏ, ਕਿਉਂਕਿ ਸ਼ਾਇਦ ਹੋ ਸਕਦਾ ਇੱਥੇ ਬੈਠੇ ਲੋਕ ਕੋਈ ਸਵਾਲ ਤੁਹਾਨੂੰ ਪੁੱਛਣਾ ਚਾਹੁਣ। ਸੋ ਮਿਹਰਬਾਨੀ, ਤੇ ਉਮੀਦ ਛੇਤੀ ਮਿਲਾਂਗੇ ਤੁਹਾਨੂੰ।
ਹਾਂਜੀ, ਮੈਨੂੰ ਬਹੁਤ ਖੁਸ਼ੀ ਹੋਊਗੀ ਜੀ ਆਪਣੇ ਸਰੋਤਿਆਂ ਦੇ ਸਵਾਲਾਂ ਦਾ ਜਵਾਬ ਦੇ ਕੇ।